एक ओंकार सतनाम करता पुरख निरपौ निर्वैर अकाल मूरत अजूनी सैभं गुर प्रसाद जप आद सच जुगाद सच है पी सच नानक होसी पी सच पादोए परम पुली पर जोबन पछताणी जल थल नीर परे बरसर ते रंग माणी बरसै निसकाली क्यों सुख बाली दादर मोर लवंते प्रियो प्रियो चवै बबीहा बोलै उयंगम फिरै डसंते मच्छर डंग साहिर परसो पर बिन हर क्यों सुख पाइय नानक पूछ चलो गुर आगपिने जय प्रभ तै ही जाइय सतनाम श्री वाहिगुरु जी पादोए परम भुलाणिया पादोए परम भुलाणिया दूजै लगा हेत लख सिगार बनाया कारज नाही केत पादोए परम भुलाणिया दूजै लगा हेत लख सिगार बनाया कारज नाही केत जित दिन देहे बिनससी तित वेलै कैसन प्रेत पकड़ चला इन दूत जम किसै न देनी भेत छड खड़ोते खिनै माहे जिन स्यों लगा हेत हथ मरोड़ै तन कपे स्याहो होआ सेत जेहा बीजै सो लुणै करमा संदड़ा खेत नानक प्रभ शरणागति चरण बोहित प्रभ देत से पादोए नरक न पाई है गुर रखण वाला हेत से पादोए नरक न पाई है गुर रखण वाला हेत वाहिगुरु जी का खालसा वाहिगुरु जी की फतेह। परम सत्कार जो गुरु की साजी नवाजी होई गुरु रूप साध संगत जी सतगुरां दी पावन हजूरी अमृत वेले दा दीवान सजिया है अमृतमई गुरबाणी दे नितनेम श्री आसा जी दी वार दे शब्द कीर्तन आप जी ने सरवण कीते हन। अज भादरों की संगरांद है संगतां भादवें दे महीने की आरंभता वेले गुरु दरबार च हाजरियां भर रही हैं। पुरातन समय तो यह मर्यादा चली आ रही है। भाई साहब भाई नंद लाल जी ने भी लिखा है कई लोग जिहड़े पुरातन ग्रंथां नूं नहीं वाचदे नहीं पढ़दे सुनियां सुनाईयां गल्लां उत्ते इतबार करके जां अपने ही मन दी बनाए हुए ख्यालां अनुसार जिहड़ी उहनां ने गुरमत मन्नी होई है कह देंदे हन वी संगरांद दा कोई महात्म नहीं पूर्णमाशी दा मस्या दा कोई महात्म नहीं है ते बामणां दीआं हन। साध संगत जी इहदे विच बामणां वाली कोई गल नहीं क्योंकि कुदरत किसी की बनाई हुई नहीं। सूरज चंद्रमा ग्रह तारे नक्षत्र धरती आकाश हवा पानी अग जो कुछ भी प्रकृति का पसारा है ये वाहिगुरु कादर की रचना है। अकाल पुरख परमेशर सारिया का ही सांझा है। उदे वास्ते ना कोई हिंदू है ना मुसलमान है ना सिख है ना ईसाई है ना जैनी है ना बोधी है। उदे वास्ते सारे उदे पैदा किए हुए जीव जंतु हैं। ਅਤੇ ਉਹਨੇ ਆਪਣੇ ਕੁਦਰਤ ਦੇ ਜੋ ਨਿਯਮ ਬਣਾਏ ਹਨ, ਮਰਯਾਦਾ ਬਣਾਈ ਹੈ, ਉਹਦੇ ਮੁਤਾਬਕ ਇਹ ਪ੍ਰਕਿਰਤੀ ਚੱਲਦੀ ਹੈ। ਅਸਲ ਗੱਲ ਕੀ ਹੈ ਕੋਈ ਨਹੀਂ ਜਾਣਦਾ, ਪਰਮੇਸ਼ਰ ਹੀ ਜਾਣਦਾ ਹੈ। ਤੇਰੀ ਕੁਦਰਤ ਤੂੰ ਹੈ ਜਾਣੈ, ਔਰ ਨਾ ਦੂਜਾ ਜਾਣੈ। ਕੋਈ ਦੂਸਰਾ ਹੈ ਨਹੀਂ ਜਿਹੜਾ ਵਾਹਿਗੁਰੂ ਦੀ ਗੱਲ ਨੂੰ ਪੂਰੀ ਤਰ੍ਹਾਂ ਪਕੜ ਸਕਦਾ ਹੋਵੇ, ਸਮਝ ਸਕਦਾ ਹੋਵੇ, ਜਾਣ ਸਕਦਾ ਹੋਵੇ। ਉਸ ਦੀ ਕੁਦਰਤ ਜਿਵੇਂ ਉਹ ਚਲਾ ਰਿਹਾ ਹੈ, ਚੱਲ ਰਹੀ ਹੈ। ਜਦੋਂ ਉਹ ਆਪਣੇ ਬਣਾਏ ਨਿਯਮ ਬਦਲਣੇ ਚਾਹੁੰਦਾ, ਬਦਲ ਵੀ ਦਿੰਦਾ। ਇਹ ਨਹੀਂ ਕਹਿ ਸਕਦੇ ਵੀ ਉਹਨੇ ਜੋ ਸਾਡੀ ਸਮਝ ਵਿੱਚ ਜੋ ਆਇਆ ਉਸ ਤੋਂ ਪਰੇ ਹੋ ਨਹੀਂ ਸਕਦਾ। ਸਾਡੀ ਸਮਝ ਵਿੱਚ ਜੋ ਕੁਛ ਆਇਆ ਹੈ ਉਹ ਵੀ ਵਾਹਿਗੁਰੂ ਦੀ ਕਿਰਪਾ ਨਾਲ ਹੀ ਆਇਆ ਹੈ, ਅਤੇ ਜਦੋਂ ਵਾਹਿਗੁਰੂ ਚਾਹੇ ਤਾਂ ਉਹਨਾਂ ਨਿਯਮਾਂ ਨੂੰ, ਉਹਨਾਂ ਮਰਯਾਦਾਵਾਂ ਨੂੰ, ਉਹਨਾਂ ਖੇਡਾਂ ਨੂੰ ਹੋਰ ਵੀ ਰੰਗ ਦੇ ਦਿੰਦਾ ਹੈ। ਉਹਦੀ ਕੁਦਰਤ ਨੂੰ ਕੋਈ ਨਹੀਂ ਜਾਣਦਾ, ਕਿਸੇ ਤਰ੍ਹਾਂ ਵੀ ਨਹੀਂ ਜਾਣਦਾ। ਜੋ ਉਸਨੇ ਨਿਯਮ ਬਣਾਇਆ ਇਸ ਧਰਤੀ ਦਾ, ਉਹਦੇ ਮੁਤਾਬਕ ਸਿਆਣੇ ਪੁਰਸ਼ਾਂ ਨੇ, ਵਿਦਵਾਨਾਂ ਨੇ ਜੋ ਉਸਨੂੰ ਸਮਝਿਆ, ਅਨੁਭਵ ਕੀਤਾ, ਇਕੱਲਾ ਇੰਡੀਆ ਵਿੱਚ ਹੀ ਨਹੀਂ ਯੂਨਾਨ ਦੇ ਵਿੱਚ ਵੀ ਇਸ ਵਿਸ਼ੇ 'ਤੇ ਪਹਿਲਾਂ ਭਾਰਤ ਵਿੱਚ ਖੋਜ ਹੋਈ ਹੈ, ਫਿਰ ਯੂਨਾਨ ਵਿੱਚ, ਮਿਸਰ ਵਿੱਚ, ਇਹਨਾਂ ਇਲਾਕਿਆਂ ਵਿੱਚ ਸਾਧ ਸੰਗਤ ਜੀ ਉਹਦੀ ਖੋਜ ਹੋਈ ਹੈ। ਇਹ ਕਹਿੰਦੇ ਆ ਵੀ ਯੂਨਾਨ ਦੇ ਵਿੱਚ 700 ਮੀਟਰ ਉੱਚੇ ਸਤੂਪ ਖੜ੍ਹੇ ਕੀਤੇ ਹੁੰਦੇ ਸਨ, ਅੱਜ ਤੋਂ 2-2.5 ਹਜ਼ਾਰ ਵਰ੍ਹੇ ਪਹਿਲਾਂ ਦਾ ਇਤਿਹਾਸ। ਉਹਨਾਂ ਦੇ ਉੱਤੇ ਲਗਾਤਾਰ ਜੋ ਖਗੋਲ ਵਿਗਿਆਨੀ ਹਨ, ਜੋ ਤਾਰਿਆਂ ਬਾਰੇ ਰਿਸਰਚ ਕਰਦੇ, ਉੱਤੇ ਬੈਠੇ ਰਹਿੰਦੇ ਸੀ, 8-8, 10-10 ਘੰਟੇ ਦੀ ਡਿਊਟੀ ਲਾਉਂਦੇ ਸੀ ਵੀ ਦਿਨੇ ਮੈਂ ਬਹਿਣਾ, ਰਾਤੀ ਤੂੰ ਬਹਿਣਾ, ਇੱਦਾਂ ਬਹਿੰਦੇ ਸੀ। ਉਹ ਰਿਸਰਚ ਕਰਦੇ ਸੀ, ਦੇਖਦੇ ਸੀ ਵੀ ਇਹ ਸਿਸਟਮ ਕਿਵੇਂ, ਚੰਦ, ਸੂਰਜ, ਗ੍ਰਹਿ, ਤਾਰਿਆਂ ਦਾ, ਦਿਨ ਰਾਤ ਦਾ, ਜੋਤਿਸ਼ ਵਿੱਦਿਆ ਜਿਹਨੂੰ ਕਹਿੰਦੇ ਆ। ਭਾਈ ਕਾਨ ਸਿੰਘ ਜੀ ਨਾਭਾ ਨੇ ਜੋਤਿਸ਼ ਵਿੱਦਿਆ ਦੇ ਦੋ ਹਿੱਸੇ ਮੰਨੇ, ਇੱਕ ਗਣਿਤ, ਇੱਕ ਫਲਿਤ। ਫਲਿਤ ਜਿਹੜੀ ਫਲ ਵਗੈਰਾ ਦੱਸਦੇ ਨੇ ਹੱਥ ਵਗੈਰਾ ਵੇਖ ਕੇ, ਅਤੇ ਗਣਿਤ ਜਿਹੜੀ ਗ੍ਰਹਿ ਤਾਰਿਆਂ, ਨਛੱਤਰਾਂ ਦਾ, ਦਿਨ ਰਾਤ ਦਾ, ਮਹੀਨਿਆਂ ਦਾ, ਹਫ਼ਤਿਆਂ ਦਾ, ਪਹਿਰਾਂ ਦਾ, ਮਿੰਟਾਂ ਸਕਿੰਟਾਂ ਦਾ ਹਿਸਾਬ ਲਾਉਣ ਵਾਲੀ ਵਿੱਦਿਆ ਹੈ। ਟਾਈਮ ਦੀ, ਪ੍ਰਕਿਰਤੀ ਦੀ ਜਿਹੜੀ ਉਹ ਸਾਰੀ ਕੋਲਕੁਲੇਸ਼ਨ ਹੈ ਉਹ ਕਰਦੇ ਨੇ, ਉਹਨੂੰ ਗਣਿਤ ਵਿੱਦਿਆ ਕਹਿੰਦੇ ਨੇ ਜੋਤਿਸ਼ ਦੇ ਵਿੱਚ। ਸੋ ਇੱਕ ਬੜੀ ਪੁਰਾਣੀ ਰਿਸਰਚ ਚੱਲੀ ਆਈ, ਉਹਦੇ ਮੁਤਾਬਕ 12 ਮਹੀਨੇ ਨਿਯਤ ਕੀਤੇ ਗਏ, ਅਤੇ ਹਫ਼ਤੇ ਦੇ 7 ਦਿਨ ਨਿਯਤ ਕੀਤੇ ਗਏ, ਅਤੇ ਉੱਤਰਾਇਣ, ਦਖਨਾਇਣ ਪੱਖ ਬਣਾਏ ਗਏ, 6 ਰੁੱਤਾਂ, 12 ਮਹੀਨੇ। ਇਹ ਸਾਰਾ ਇੱਕ ਸਮੇਂ ਨੂੰ, ਟਾਈਮ ਨੂੰ ਬੰਨਿਆ ਗਿਆ, 24 ਘੰਟਿਆਂ ਦਾ, 8 ਪਹਿਰਾਂ ਦਾ ਵਰਤਾਰਾ ਰੱਖਿਆ। ਪਹਿਲਾਂ 8 ਪਹਿਰ ਹੀ ਕਹਿੰਦੇ ਸੀ, ਹੁਣ ਆਪਾਂ 24 ਘੰਟੇ ਕਹਿਣ ਲੱਗ ਪਏ। ਪਹਿਲਾਂ 8 ਪਹਿਰ ਹੀ ਹੁੰਦੇ ਸੀ, 4 ਪਹਿਰ ਦਿਨ ਦੇ, 4 ਰਾਤ ਦੇ, ਲਗਭਗ 3 ਘੰਟਿਆਂ ਦਾ 1 ਪਹਿਰ ਹੁੰਦਾ ਸੀ। ਸੋ ਬੜੀ ਵੱਡੀ ਮਿਹਨਤ ਕਰਕੇ ਪੁਰਾਣੇ ਜ਼ਮਾਨੇ ਵਿੱਚ ਇਹ ਚੀਜ਼ਾਂ ਨਿਯਤ ਹੋਈਆਂ। ਤੋ ਜਦੋਂ ਕੋਈ ਮਹੀਨਾ ਸ਼ੁਰੂ ਹੁੰਦਾ ਸੀ, ਲੋਕ ਆਪਣੇ ਆਪਣੇ ਇਸ਼ਟ ਦੀ, ਆਪਣੇ ਗੁਰੂ ਪੀਰ ਦੀ ਉਪਾਸ਼ਨਾ ਕਰਦੇ ਸੀ। ਕੋਈ ਮੰਤਰ ਪੜ੍ਹਦਾ ਸੀ, ਕੋਈ ਜਪ ਤਪ ਕਰਦਾ ਸੀ, ਕੋਈ ਦਾਨ ਪੁੰਨ ਕਰਦਾ ਸੀ। ਨੇਕੀ ਵਾਲੇ ਰਾਹ 'ਤੇ ਚੱਲੀਏ, ਸਮਾਜ ਵਿੱਚ ਸ਼ਾਂਤੀ ਹੋਵੇ, ਸੰਸਾਰ ਦੇ ਵਿੱਚ ਧਰਮ ਹੋਵੇ, ਇਹ ਕਾਮਨਾ ਕੀਤੀ ਜਾਂਦੀ ਸੀ। ਇਹੋ ਜਿਹੜੇ ਧਰਮ ਸਥਾਨ ਬਣਾਏ ਗਏ, ਮਰਯਾਦਾ ਬਣਾਈਆਂ ਗਈਆਂ, ਉਹਦਾ ਮਕਸਦ ਇਹੀ ਸੀ ਕਿ ਸਮਾਜ ਵਿੱਚ ਰੱਬ ਦਾ ਡਰ ਅਤੇ ਇੱਕ ਨਿਯਮ, ਇੱਕ ਮਰਯਾਦਾ, ਇੱਕ ਡਿਸਿਪਲਨ ਜਿਹਾ ਬਣਿਆ ਰਹੇ, ਸਮਾਜ ਸੁਖੀ ਰਹੇ। ਅਤੇ ਜਿੰਨਾ ਚਿਰ ਸ਼ਰਧਾ ਭਾਵਨਾ ਨਹੀਂ ਹੁੰਦੀ, ਉਨਾ ਚਿਰ ਸਾਧ ਸੰਗਤ ਜੀ ਕੋਈ ਵੀ ਚੰਗੇ ਨਿਯਮ ਦੀ ਪਾਲਣਾ ਨਹੀਂ ਕਰ ਸਕਦਾ। ਨਾਸਤਕ ਬੰਦੇ ਅਕਸਰ ਹੀ ਉਪਦਰਵ ਖੜ੍ਹੇ ਕਰ ਦਿੰਦੇ ਹਨ, ਅਤੇ ਸ਼ਰਧਾਵਾਨ ਲੋਕ ਜਿਹੜੇ ਹਨ ਉਹ ਕਿਸੇ ਡਰ ਭੈ ਵਿੱਚ ਚੱਲ ਕੇ ਸਮਾਜ ਨੂੰ ਸੁਖੀ ਬਣਾਉਣ ਦਾ ਯਤਨ ਕਰਦੇ ਹਨ। ਐਸਾ ਦੁਨੀਆ ਦਾ ਇਤਿਹਾਸ ਪੜ੍ਹਨ ਵਿੱਚ ਮਿਲਦਾ ਹੈ। ਸੋ ਸਾਧ ਸੰਗਤ ਜੀ ਜਦੋਂ ਕੋਈ ਮਹੀਨੇ ਦੀ ਸ਼ੁਰੂਆਤ ਕਰਦੇ ਸੀ ਤਾਂ ਮੰਦਰ ਗੁਰਦੁਆਰੇ ਵਿੱਚ ਮਸੀਤ ਵਿੱਚ ਜਿੱਥੇ ਵੀ ਕੋਈ ਧਰਮ ਸਥਾਨ ਹੋਵੇ ਕਿਸੇ ਦਾ ਉੱਥੇ ਜਾ ਕੇ ਪੂਜਾ ਪਾਠ ਕਰਦੇ ਸੀ। ਮੁਸਲਮਾਨ ਆਪਣੇ ਤਰੀਕੇ ਨਾਲ, ਉਹਨਾਂ ਨੇ ਮਹੀਨੇ ਵੀ ਆਪਣੇ ਤਰੀਕੇ ਨਾਲ ਬਣਾਏ ਹੋਏ ਹਨ ਅਤੇ ਉਹਨਾਂ ਦਾ ਹਿਜਰੀ ਦਾ ਸੰਨ ਵੱਖਰਾ ਹੈ ਅਤੇ ਉਹ ਮਸੀਤਾਂ ਦੇ ਵਿੱਚ ਖੁਤਬਾ ਪੜ੍ਹ ਕੇ ਨਮਾਜ਼ ਪੜ੍ਹ ਕੇ ਸ਼ੁਰੂ ਕਰਦੇ ਨੇ। ਹਫ਼ਤੇ ਵਿੱਚ ਇੱਕ ਦਿਨ ਜੁੰਮੇ ਦੀ ਨਮਾਜ਼ ਇਕੱਠੇ ਹੋ ਕੇ ਪੜ੍ਹਦੇ ਨੇ। ਕਾਫ਼ੀ ਉਹਨਾਂ ਦੇ ਵੱਖਰੇ ਨਿਯਮ ਨੇ ਆਪਣਾ ਸਮਾਜ ਚਲਾਉਣ ਵਾਸਤੇ। ਹਿੰਦੂ ਸਮਾਜ ਦੇ ਵਿੱਚ ਵੀ, ਭਾਰਤ ਦੇ ਵਿੱਚ ਵੀ ਬਹੁਤ ਵੱਖਰੀਆਂ ਵੱਖਰੀਆਂ ਸੰਪਰਦਾਵਾਂ ਹਨ। 530 ਤੋਂ ਵੱਧ ਕੇ ਸੰਪਰਦਾਵਾਂ ਤਾਂ ਹਿੰਦੂ ਧਰਮ ਦੀਆਂ। ਭਾਈ ਸੰਤ ਬਾਬਾ ਪੰਡਿਤ ਗਣੇਸ਼ਾ ਸਿੰਘ ਜੀ ਮਹਾਂਪੁਰਸ਼ ਨਿਰਮਲੇ ਖੁੱਡਾ ਨਿਵਾਸੀ ਹੁਸ਼ਿਆਰਪੁਰ, ਉਹਨਾਂ ਮਹਾਂਪੁਰਸ਼ਾਂ ਨੇ ਅੱਜ ਤੋਂ ਕੋਈ 100 ਸਾਲ ਪਹਿਲਾਂ ਇਹ ਗ੍ਰੰਥ ਲਿਖਿਆ ਸੀ, ਭਾਰਤ ਮੱਤ ਦਰਪਣ। ਭਾਰਤ ਮੱਤ ਦਰਪਣ ਦੇ ਵਿੱਚ 530 ਤੋਂ ਵੱਧ ਕੇ ਸੰਪਰਦਾਵਾਂ ਦਾ ਜ਼ਿਕਰ ਕੀਤਾ ਉਹਨਾਂ ਮਹਾਂਪੁਰਸ਼ਾਂ ਨੇ। ਇੰਨੀਆਂ ਸੰਪਰਦਾਵਾਂ ਹਿੰਦੁਸਤਾਨ ਵਿੱਚ 1930 ਤੋਂ ਪਹਿਲਾਂ, ਹੁਣ ਤਾਂ ਹੋਰ ਹੋ ਗਈਆਂ ਹੋਣਗੀਆਂ। ਤੋ ਉਹ ਆਪੋ ਆਪਣੇ ਤਰੀਕੇ ਨਾਲ ਲੋਕ ਪੂਜਾ ਪਾਠ ਕਰਦੇ। ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿੱਥੇ ਅੱਜ ਕੱਲ੍ਹ ਦੀਵਾਨ ਮੰਜੀ ਸਾਹਿਬ ਹਾਲ ਹੈ, ਉੱਥੇ ਪਹਿਲਾਂ ਬਾਗ ਬਗੀਚਾ ਹੁੰਦਾ ਸੀ। ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਹੈ, ਉੱਥੇ ਗੁਰੂ ਕਾ ਬਾਗ ਹੁੰਦਾ ਸੀ। ਮੰਜੀ ਸਾਹਿਬ ਦੀਵਾਨ ਹਾਲ ਬਾਅਦ 'ਚ ਬਣਿਆ। ਉਸ ਬਾਗ ਦੇ ਵਿੱਚ ਸੰਤ ਮਹਾਤਮਾ, ਜਦੋਂ ਸ਼੍ਰੋਮਣੀ ਕਮੇਟੀ ਬਣੀ ਹੈ ਉਸ ਤੋਂ ਪਹਿਲਾਂ ਹਿਸਟਰੀ ਸਾਰੀ ਪੜ੍ਹ ਕੇ ਦੇਖੀਏ ਨਾ, ਪੁਰਾਣੇ ਗ੍ਰੰਥਾਂ 'ਚੋਂ ਨਿਰਮਲੇ ਮਹਾਤਮਾ ਦੇ, ਵੀਰ ਮਰਗੇਸ਼ ਦੇ, ਹੋਰ ਕਈ ਗ੍ਰੰਥਾਂ ਦੇ ਵਿੱਚ ਪਤਾ ਲੱਗਦਾ ਕਿ ਉਸ ਬਾਗ ਵਿੱਚ ਬੜੇ ਬੜੇ ਕਰਨੀ ਵਾਲੇ ਸਾਧੂ ਆਉਂਦੇ ਸੀ। ਦੀਵਾਲੀ 'ਤੇ ਗੁਰੂ ਰਾਮਦਾਸ ਦੇ ਗੁਰਪੁਰਬ 'ਤੇ ਉਹ ਮਹੀਨਾ ਮਹੀਨਾ, ਦੋ ਦੋ ਮਹੀਨੇ ਕਥਾ ਕਰਿਆ ਕਰਦੇ ਸੀ। ਸ਼ਹਿਰ ਦੀਆਂ ਸੰਗਤਾਂ ਨੇ ਆ ਜਾਣਾ, ਜਬ ਜਿਹੜੇ ਅਭਿਆਸੀ ਮਹਾਤਮਾ ਤੋਂ ਕੋਈ ਲਾਭ ਲੈਣਾ ਚਾਹੁੰਦੇ ਉੱਥੇ ਬਹਿ ਕੇ ਉਹ ਕਥਾ ਸੁਣ ਲੈਂਦੇ ਸੀ। ਫਿਰ ਬਾਅਦ 'ਚ ਦੀਵਾਨ ਹਾਲ ਬਣ ਗਿਆ ਉੱਥੇ, ਫਿਰ ਉਸੇ ਤਰ੍ਹਾਂ ਹੁਣ ਵੀ ਕਥਾ ਤਾਂ ਉੱਥੇ ਹੀ ਹੁੰਦੀ ਹੈ। ਜਦੋਂ ਮਹਾਰਾਜ ਦਾ ਟਾਈਮ ਸੀ 5ਵੇਂ ਪਾਤਸ਼ਾਹ ਦਾ, ਉੱਥੇ ਬਗੀਚੇ 'ਚ ਮਹਾਰਾਜ ਬੈਠੇ ਹੋਏ ਸਨ ਅਤੇ ਸਿੱਖ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਦੱਸੋ ਵੀ ਮੁਸਲਮਾਨ ਆਪਣੇ ਤਰੀਕੇ ਨਾਲ, ਹਿੰਦੂ ਆਪਣੇ ਤਰੀਕੇ ਨਾਲ ਮਹੀਨੇ ਦੀ ਸ਼ੁਰੂਆਤ ਕਰਦੇ, ਅਸੀਂ ਕਿਵੇਂ ਕਰੀਏ, ਸਾਨੂੰ ਕੀ ਹੁਕਮ ਹੈ। ਮਹਾਰਾਜ ਨੇ ਕਿਹਾ, ਭਾਈ ਤੁਸੀਂ ਗੁਰੂ ਕੇ ਸਿੱਖ, ਗੁਰਦੁਆਰੇ 'ਚ ਇਕੱਠੇ ਹੋਇਆ ਕਰੋ, ਕੜਾਹ ਪ੍ਰਸ਼ਾਦ ਦੀ ਦੇਖ ਕਰਿਆ ਕਰੋ ਅਤੇ ਗੁਰਬਾਣੀ ਦਾ ਕੀਰਤਨ ਕਰਿਆ ਕਰੋ। ਅਤੇ ਗੁਰੂ ਨਾਨਕ ਦੇਵ ਜੀ ਨੇ 12ਵਾਂ ਉਚਾਰਨ ਕੀਤਾ ਉਹ ਪੜ੍ਹਿਆ ਕਰੋ, ਉਹਦੇ ਵਿੱਚੋਂ ਅਰਥ ਵਿਚਾਰਿਆ ਕਰੋ। ਸਿੱਖਾਂ ਨੇ ਆਖਿਆ, ਮਹਾਰਾਜ ਆਪ ਦਾ ਹੁਕਮ ਸਿਰ ਮੱਥੇ 'ਤੇ ਹੈ, ਪਰ ਜਿਹੜਾ ਗੁਰੂ ਨਾਨਕ ਦੇਵ ਜੀ ਨੇ 12ਵਾਂ ਉਚਾਰਨ ਕੀਤਾ ਹੈ ਉਹ ਹਰ ਇੱਕ ਬੰਦੇ ਦੀ ਸਮਝ ਨਹੀਂ ਆਉਂਦਾ। ਬਹੁਤ ਉੱਚੀ ਅਵਸਥਾ ਹੋਵੇ ਤਾਂ ਉਹ 12ਵਾਂ ਸਮਝ ਆਉਂਦਾ। ਜਿਵੇਂ ਪਾਦੋਏ ਪਰਮ ਭੁੱਲੀ, ਪਰ ਜੋਬਨ ਪਛਤਾਣੀ, ਜਲ ਥਲ ਨੀਰ ਪਰੇ, ਬਰਸ ਰੁੱਤੇ ਰੰਗ ਮਾਣੀ, ਬਰਸੈ ਨਿਸਕਾਲੀ ਕਿਉਂ ਸੁਖ ਬਾਲੀ, ਦਾਦਰ ਮੋਰ ਲਵੰਤੇ, ਪ੍ਰਿਓ ਪ੍ਰਿਓ ਚਵੈ ਬਬੀਹਾ, ਬੋਲੈ ਭੁਜੰਗਮ ਫਿਰੈ ਡਸੰਤੇ, ਮੱਛਰ ਡੰਗ ਸਾਇਰ ਪਰ ਸੁਬਰ, ਬਿਨ ਹਰ ਕਿਉਂ ਸੁਖ ਪਾਈਐ, ਨਾਨਕ ਪੂਛ ਚਲੋ ਗੁਰ ਆਪਣੇ, ਜੈ ਪ੍ਰਭ ਤੈ ਹੀ ਜਾਈਐ। ਇਹ 12ਵਾਂ ਥੋੜ੍ਹਾ ਜਿਹਾ ਸਾਧਨਾ ਸਿਮਰਨ ਵਾਲਾ ਕੋਈ ਹੋਵੇ, ਗੁਰਮੁਖ ਅਭਿਆਸੀ ਹੋਵੇ, ਗੁਰਬਾਣੀ ਦੇ ਅਰਥ ਭਾਵ ਸਮਝਦਾ ਹੋਵੇ, ਉਹਨੂੰ ਸਮਝ ਆਉਂਦੀ ਹੈ। ਹਰ ਇੱਕ ਬੰਦੇ ਨੂੰ, ਸਧਾਰਨ ਬੁੱਧੀ ਵਾਲੇ ਨੂੰ, ਨਵੇਂ ਜਗਿਆਸੂ ਨੂੰ ਸਮਝ ਨਹੀਂ ਆਉਂਦੀ। ਸੋ ਆਪ ਜੀ ਐਸਾ ਕੋਈ 12ਵਾਂ ਉਚਾਰਨ ਕਰ ਦਿਓ ਜਿਹਨੂੰ ਹਰ ਇੱਕ ਬੰਦਾ, ਮੋਟੀ ਬੁੱਧੀ ਵਾਲਾ ਵੀ ਸਮਝ ਸਕੇ। ਘੱਟ ਪੜ੍ਹਿਆ ਲਿਖਿਆ, ਘੱਟ ਅਭਿਆਸੀ ਸਿੱਖ ਵੀ, ਸਧਾਰਨ ਸਿੱਖ ਵੀ ਜਿਹੜਾ ਉਹਨੂੰ ਸਮਝ ਕੇ ਆਪਣਾ ਕਲਿਆਣ ਕਰ ਲਵੇ, ਆਪਣਾ ਭਲਾ ਕਰ ਲਵੇ। ਤਾਂ ਗੁਰੂ ਜੀ ਨੇ ਉੱਥੇ ਬੈਠਿਆਂ ਬੈਠਿਆਂ ਦੂਸਰਾ 12ਵਾਂ ਮਾਝ ਰਾਗ ਵਿੱਚ ਉਚਾਰਨ ਕੀਤਾ ਹੈ, ਜਿਹਦੇ ਵਿੱਚ ਮਹਾਰਾਜ 5ਵੇਂ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਵਾਲੇ ਭਾਵ ਰੱਖ ਕੇ ਵਿਆਖਿਆ ਰੂਪ 'ਚ ਬੜੇ ਸਪਸ਼ਟ ਜਿਹੇ ਸ਼ਬਦਾਂ ਵਿੱਚ ਗੱਲ ਸਮਝਾ ਦਿੱਤੀ ਹੈ। ਇਹਦੇ ਵਿੱਚ ਮਹਾਰਾਜ ਜੀ ਨੇ ਜਿਵੇਂ ਜੀਵ ਆਤਮਾ ਜੀਵ ਰੂਪੀ ਇਸਤਰੀ ਆਪਣੇ ਪਤੀ ਪਰਮਾਤਮਾ ਤੋਂ ਵਿਛੜੀ ਹੋਈ ਅਰਦਾਸਾਂ ਕਰ ਰਹੀ ਹੈ, ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇਲੋ ਰਾਮ, ਉਹ ਫਿਰ ਸਾਲ ਭਰ ਉਡੀਕਦੀ ਰਹਿੰਦੀ ਹੈ, ਚਿੱਠੀਆਂ ਪਾਉਂਦੀ ਰਹਿੰਦੀ ਹੈ, ਔਸੀਆਂ ਪਾਉਂਦੀ ਰਹਿੰਦੀ ਹੈ, ਕਾਂ ਉਡਾਉਂਦੀ ਰਹਿੰਦੀ ਹੈ, ਉਡੋ ਨਾ ਕਾਗਾ ਕਾਰੇ ਬੇਗ ਮਿਲੀ ਜੈ ਆਪਣੇ ਰਾਮ ਪਿਆਰੇ, ਕਿਹੇ ਕਾਲੇ ਕਾਵਾਂ ਉੱਡ ਮੈਂ ਤੇਰੇ ਮੂੰਹ ਚੂਰੀ ਪਾਵਾਂ, ਮੇਰਾ ਪਿਆਰਾ ਮੈਨੂੰ ਆ ਮਿਲੇ। ਇੱਦਾਂ ਦੀਆਂ ਜਿਹੜੀਆਂ ਭਾਵਨਾਵਾਂ ਵਿਅਕਤ ਕਰਦੀ ਹੈ ਆਪਣੇ ਮਨ ਦੇ ਵਿਚਾਰ ਪ੍ਰਭੂ ਦੇ ਪਰਮੇਸ਼ੁਰ ਦੇ ਮਿਲਣ ਵਾਸਤੇ, ਉਹਦੀਆਂ ਕਿੱਦਾਂ ਕਿੱਦਾਂ ਦੀਆਂ ਅਵਸਥਾ ਆਉਂਦੀਆਂ ਨੇ, ਕਿੱਦਾਂ ਕਿੱਦਾਂ ਜੀਵ ਆਤਮਾ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ, ਬੜੇ ਪਰਿਵਰਤਨ ਆਉਂਦੇ ਨੇ ਮਨ ਦੇ ਵਿੱਚ, ਉਹ ਸਾਰੇ ਮਹਾਰਾਜ ਸਾਹਿਬ ਜੀ ਦੱਸ ਰਹੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਾਰੇ ਦੱਸ ਰਹੇ ਹੈ। ਭਾਦੋਂ ਦਾ ਮਹੀਨਾ ਆ ਗਿਆ ਹੈ ਅਤੇ ਮਹਾਰਾਜ ਸਾਹਿਬ ਜੀ ਇਹਦੀ ਵਿਆਖਿਆ ਦੇ ਵਿੱਚ ਜੀਵ ਆਤਮਾ ਦੀ ਜਿਹੜੀ ਦਸ਼ਾ ਹੈ ਉਹ ਵੀ ਦੱਸ ਰਹੇ ਨੇ। ਪਿਆਰ ਨਾਲ ਸਰਵਣ ਕਰੀਏ, ਪੰਜਵੇਂ ਪਾਤਸ਼ਾਹ ਜੀ ਨੂੰ ਨਮਸਕਾਰ ਕਰੀਏ, ਉਹਨਾਂ ਦੇ ਚਰਨਾਂ 'ਚ ਸਿਰ ਝੁਕਾ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ। ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਭਾਦੋਏ ਇੱਕ ਤਾਂ ਮਹੀਨੇ ਨੂੰ ਕਹਿੰਦੇ ਨੇ ਭਾਦੋਂ ਦਾ, ਅਤੇ ਭਾਦੋਂ ਦੇ ਕਈ ਅਰਥ ਮਹਾਂਪੁਰਸ਼ਾਂ ਤੋਂ ਸੁਣੇ ਨੇ। ਦੋ ਨਾਮ ਅੱਗ ਦਾ ਹੈ ਸਾਧ ਸੰਗਤ ਜੀ, ਦੋ ਸ਼ਬਦ ਜਿਹੜਾ ਹੈ ਅੱਗ ਦਾ ਵਾਚਕ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ, ਡਵ ਲੱਗੇ ਉਜਾੜ ਵਿੱਚ ਸਭ ਘਾਹ ਜਲੰਦੇ, ਅਤੇ ਡਵ ਸ਼ਬਦ ਵੀ ਵਰਤਿਆ ਜਾਂਦਾ, ਡੌਂ ਵੀ ਦੌਂ ਵੀ। ਆਮ ਕਹਿੰਦੇ ਨੇ ਦੌਂ ਲੱਗੀ ਹੋਈ, ਅੱਗ ਲੱਗੀ ਹੋਈ ਜੰਗਲ ਨੂੰ। ਹਾਂ, ਡਵ ਲੱਗਾ ਉਜਾੜ ਵਿੱਚ ਸਭ ਘਾਹ ਜਲੰਦੇ। ਭਾਦੋਂ ਜਿਹਦੇ ਵਿੱਚ ਦਵੈਤ ਦੀ ਦੁਬਧਾ ਦੀ ਅੱਗ ਲੱਗੀ ਹੋਈ ਹੈ, ਦਵੈਤ ਦੀ ਅਗਨੀ ਸਾੜ ਰਹੀ ਹੈ, ਉਹਨੂੰ ਕਹਿੰਦੇ ਭਾਦੋਂ। ਅਤੇ ਭਾਦੋਂ ਦਾ ਵਰਤਾਰਾ ਵੀ ਇਹੋ ਜਿਹਾ ਹੀ ਹੁੰਦਾ ਹੈ ਕਿ ਉੱਪਰੋਂ ਪਹਿਲਾਂ ਜਿਹੜੀ ਚਾਰ ਮਹੀਨੇ ਵਿਸਾਖ ਤੋਂ ਲੈ ਕੇ ਜੇਠ ਹਾੜ ਸਾਵਣ, ਇਹ ਤਿੰਨ ਮਹੀਨੇ ਘੱਟੋ ਘੱਟ ਪਿਛਲੀ ਜਿਹੜੀ ਗਰਮੀ ਹੁੰਦੀ ਹੈ ਨਾ, ਉਹ ਧਰਤੀ ਬਹੁਤ ਜ਼ਿਆਦਾ ਤਪੀ ਹੁੰਦੀ ਹੈ, ਅਤੇ ਉਹ ਜੋ ਸਾਉਣ ਦਾ ਮਹੀਨਾ ਵਸਦਾ, ਕਦੀ ਵਸਦਾ ਕਦੀ ਬੰਦ ਹੁੰਦਾ ਹੈ, ਅਤੇ ਉਹਦੇ ਨਾਲ ਕੀ ਹੁੰਦਾ, ਜਿਹੜੀ ਧਰਤੀ ਦੀ ਗਰਮੀ ਹੁੰਦੀ ਹੈ ਉਹ ਬਾਹਰ ਨੂੰ ਉਬਾਲਾ ਮਾਰ ਜਾਂਦੀ ਹੈ। ਅਜੇ ਜੇਠ ਹਾੜ ਦੀ ਗਰਮੀ ਤਾਂ ਕੱਟੀ ਜਾਂਦੀ ਹੈ, ਭਾਦਰੋਂ ਦੀ ਗਰਮੀ ਨਹੀਂ ਕੱਟੀ ਜਾਂਦੀ, ਬਾਹਲੀ ਔਖੀ ਹੁੰਦੀ। ਉਹ ਆਮ ਸੁਣਿਆ ਤੁਸੀਂ, ਕਹਾਵਤਾਂ ਸੁਣੀਆਂ ਨੇ ਵੀ ਭਾਦਰੋਂ ਦੀ ਔੜ ਦਾ ਮਾਰਿਆ ਅਤੇ ਜੱਟ ਸਾਧ ਬਣ ਗਿਆ ਸੀ, ਸਹੀ ਨਹੀਂ ਜਾਂਦੀ। ਉਹ ਕਹਿੰਦੇ ਭਾਦਰੋਂ ਦੇ ਵਿੱਚ ਛੇੜੀਏ ਨਾ ਜੱਟ ਜੀ, ਇੱਕ ਕਵੀ ਸੀ ਸਾਡਾ ਹਸਨੌਰ ਦਾ ਪਟਿਆਲੇ ਦਾ, ਉਹਨੇ ਕਿੱਸਾ ਬਣਾਇਆ ਹੋਇਆ ਸੀ, ਬੜਾ ਪੁਰਾਣਾ ਹੈ ਕਾਫੀ, ਮੇਰਾ ਖਿਆਲ ਅਸੀਂ ਵੀ 30-40 ਸਾਲ ਤੋਂ ਸੁਣਦੇ ਹਾਂ, ਉਸ ਤੋਂ ਪਹਿਲਾਂ ਹੀ ਹੈ ਕੋਈ ਪੁਰਾਣਾ। ਉਹ ਕਹਿੰਦਾ ਹੁੰਦਾ ਸੀ ਵੀ ਜੁੱਤੀ ਸੋਟੀ ਬਿਨਾਂ ਤੁਰੀਏ ਨਾ ਰਾਤ ਨੂੰ, ਟਿਚਰ ਨਾ ਕਰੀਏ ਮਰਾਸ਼ੀ ਜਾਤ ਨੂੰ, ਵੀ ਜੁੱਤੀ ਸੋਟੀ ਬਿਨਾਂ ਰਾਤ ਨੂੰ ਨਾ ਤੁਰੋ, ਕੀ ਪਤਾ ਕੋਈ ਕੰਡਾ ਵਗੈਰਾ ਲੱਗ ਜਾਂਦਾ ਅਤੇ ਕੋਈ ਕੀੜਾ ਵਗੈਰਾ ਹੁੰਦਾ। ਜੁੱਤੀ ਸੋਟੀ ਬਿਨਾਂ ਤੁਰੀਏ ਨਾ ਰਾਤ ਨੂੰ, ਟਿਚਰ ਨਾ ਕਰੀਏ ਮਰਾਸ਼ੀ ਜਾਤ ਨੂੰ, ਮਰਾਸ਼ੀ ਨੂੰ ਟਿਚਰ ਕਰ ਲਓ ਫਿਰ ਔਖਾ ਕੰਮ, ਫਿਰ ਤਾਂ ਉਹਨੇ ਸਾਰਾ ਕੁਛ ਕੋੜਵੇਂ ਪੁਣ ਦੇਣੇ ਹੁੰਦੇ ਆ। ਇੱਥੇ ਕਹਿੰਦਾ ਫਿਰ ਭਾਦਰੋਂ ਦੇ ਵਿੱਚ ਛੇੜੀਏ ਨਾ ਜੱਟ ਜੀ, ਭਾਦਰੋਂ ਦੇ ਵਿੱਚ ਕਹਿੰਦਾ ਵੀ ਜੱਟ ਨੂੰ ਨਾ ਛੇੜੋ, ਉਹ ਸਤਿਆ ਹੁੰਦਾ, ਕੀ ਪਤਾ ਕੀ ਬੋਲ ਦੇਵੇ, ਕੀ ਕਰ ਲਵੇ, ਕਿ ਚੁੱਕ ਕੇ ਮਾਰ ਹੀ ਨਾ ਦੇਵੇ ਕੋਈ ਡਾਂਗ ਸੋਟ। ਭਾਦਰੋਂ ਦਾ ਮਹੀਨਾ ਜਿਹੜਾ ਹੈ ਉਹ ਗਰਮੀ ਦੇ ਵਿੱਚ ਜਿਹੜਾ ਹੈ ਉਹ ਬਹੁਤ ਔਖਾ, ਬਹੁਤ ਹੀ ਔਖਾ ਕੰਮ ਹੈ। ਤੋ ਭਾਦੋਂ ਦਾ ਇੱਕ ਅਰਥ ਇਹ ਹੈ। ਦੂਸਰਾ, ਮਹਾਰਾਜ ਸਾਹਿਬ ਜੀ ਨੇ ਜਿਹੜਾ ਆਪਣੇ ਅੱਖਰਾਂ ਵਿੱਚ ਇੱਥੇ ਵਰਤਿਆ ਹੈ ਭਾਦੋਏ, ਦੋਏ ਨਾਮ ਹੈ ਦਵੈਤ ਦਾ, ਭਾ ਨਾਮ ਹੈ ਅੱਗ ਦਾ। ਕਹਿੰਦੇ ਦਵੈਤ ਦੀ ਜਿਹੜੀ ਅੱਗ ਹੈ ਜਾਂ ਦੂਜਾ ਭਾਵ ਹੈ, ਭਾ ਨਾਮ ਭਾਵ, ਜਿਵੇਂ ਪਿਆਰ ਨੂੰ ਆਪਾਂ ਕਹਿੰਦੇ ਨੇ ਭਾਉ, ਦੂਜਾ ਭਾਵ ਜਿਹੜਾ ਹੈ ਪਰਮੇਸ਼ੁਰ ਨੂੰ ਵਿਸਾਰ ਕੇ ਹੋਰ ਪਾਸੇ ਪ੍ਰੀਤੀ ਕਰਨੀ, ਉਹ ਦਵੈਤ ਦੀ ਅਗਨੀ ਜੀਵ ਨੂੰ ਸਾੜਦੀ ਭਰਮ ਭੁਲਾਣੀਆਂ। ਇਹ ਜੀਵ ਰੂਪੀ ਇਸਤਰੀਆਂ ਭਰਮ 'ਚ ਭੁੱਲੀਆਂ ਹੋਈਆਂ ਹਨ। ਇਹ ਜੀਵ ਆਤਮਾਵਾਂ ਨੂੰ ਜੀਵਾਂ ਨੂੰ ਭਰਮ ਪਿਆ ਹੋਇਆ ਹੈ। ਦੂਜਾ ਲੱਗਾ ਹੇਤ, ਇਹਨਾਂ ਦਾ ਹੇਤ ਦੂਜੇ ਪਾਸੇ ਪਾਪ। ਪਰਮੇਸ਼ਰ ਵਾਹਿਗੁਰੂ ਨਿਰੰਕਾਰ ਜੋਤੀ ਸਰੂਪ ਨੂੰ ਛੱਡ ਕੇ ਚਮੜੀ ਦਮੜੀ 'ਚ ਫਸੇ ਹੋਏ ਹਨ। ਜਿਹੜਾ ਸੰਸਾਰ ਦਾ ਨਾਸਮਾਨ ਪਸਾਰਾ ਹੈ, ਬਿਨਸਣ ਵਾਲਾ ਹੈ, ਜਿਹੜਾ ਰਹਿਣਾ ਨਹੀਂ ਉਹਨੂੰ ਪ੍ਰੀਤ ਕਰਦੇ ਹਨ, ਜਿਹੜਾ ਰਹਿਣ ਵਾਲਾ ਉਹਨੂੰ ਨਹੀਂ ਕਰਦੇ। ਪਰਮੇਸ਼ਰ ਨੂੰ ਪ੍ਰੇਮ ਨਹੀਂ ਕਰਦੇ ਸਦਾ ਰਹਿਣ ਵਾਲੇ ਨੂੰ, ਉਹਨਾਂ ਚੀਜ਼ਾਂ ਨੂੰ ਪ੍ਰੇਮ ਕਰਦੇ ਆ ਜਿਨ੍ਹਾਂ ਨੇ ਸਦਾ ਨਹੀਂ ਰਹਿਣਾ। ਤਾਂ ਫਿਰ ਮਹਾਰਾਜ ਸਾਹਿਬ ਜੀ ਅਗਲੀ ਪੰਕਤੀ 'ਚ ਕਲੀਅਰ ਕਰ ਦਿੰਦੇ ਨੇ, ਲੱਖ ਸ਼ਿੰਗਾਰ ਬਣਾਇਆ, ਇਹਨਾਂ ਜੀਵ ਰੂਪੀ ਇਸਤਰੀਆਂ ਨੇ ਲੱਖਾਂ ਸ਼ਿੰਗਾਰ ਬਣਾ ਲਏ, ਲੱਖਾਂ ਪ੍ਰਕਾਰ ਦੀਆਂ ਸਜਾਵਟਾਂ ਸਜਾ ਲਈਆਂ, ਵਧੀਆ ਵਧੀਆ ਮਕਾਨ, ਵਧੀਆ ਗੱਡੀਆਂ, ਵਧੀਆ ਕਾਰਾਂ, ਕੱਪੜੇ ਲੱਤੇ, ਸੋਨਾ ਚਾਂਦੀ, ਧੀਆਂ ਪੁੱਤਰ, ਬਹੁਤ ਕੁਝ ਆਪਣਾ ਆਪਣਾ ਪਸਾਰਾ ਪਸਾਰ ਲਿਆ। ਕਾਰਜ ਨਾਹੀ ਕੇਤ, ਪਰ ਉਹ ਕਿਸੇ ਕੰਮ ਦਾ ਹੀ ਨਹੀਂ, ਧੇਲੇ ਦਾ ਵੀ ਨਹੀਂ, ਆਤਮਾ ਨੂੰ ਰੂਹ ਨੂੰ ਸੁੱਖ ਨਹੀਂ ਦੇ ਸਕਦਾ। ਜਿੰਨਾ ਮਰਜ਼ੀ ਪਸਾਰਾ ਪਸਾਰ ਲਵੇ, ਜਿੰਨੇ ਮਰਜ਼ੀ ਸ਼ਿੰਗਾਰ ਕਰ ਲਵੇ ਇਸਤਰੀ, ਜੇ ਇਸਤਰੀ ਦੇ ਮਨ 'ਚ ਪਤੀ ਦਾ ਪਿਆਰ ਨਹੀਂ ਨਾ, ਉਹਦਾ ਸਾਰਾ ਸ਼ਿੰਗਾਰ ਬਿਰਥਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਹਰਿਆਂ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਏ। ਪਤੀ ਪਤੀ ਤੋਂ ਬਿਨਾਂ ਜਿੰਨੇ ਸ਼ਿੰਗਾਰ ਕਰ ਲਵੇ ਸਾਰੇ ਬਿਰਥੇ ਹਨ। ਮਹਾਰਾਜ ਕਹਿੰਦੇ ਅਕਾਲ ਪੁਰਖ ਦਾ ਪ੍ਰੇਮ ਮਨ ਵਿੱਚ ਨਹੀਂ ਵਸਿਆ, ਹੋਰ ਜਿੰਨੇ ਪ੍ਰਕਾਰ ਦੇ ਸ਼ਿੰਗਾਰ ਕਰ ਲਏ, ਭਾਵੇਂ ਧਾਰਮਿਕ ਸ਼ਿੰਗਾਰ ਕਰ ਲਏ ਹੋਣ, ਭਾਵੇਂ ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ, ਬਹੁਤ ਸਾਰਾ ਕੁਝ ਕਰ ਲਿਆ, ਕਿਸੇ ਕੰਮ ਦਾ ਨਹੀਂ। ਜਿਤ ਦਿਨ ਦੇਹ ਬਿਨਸਸੀ ਤਿਤ ਵੇਲੇ ਕੈਸਨ ਪ੍ਰੇਤ, ਜਿਸ ਦਿਨ ਇਹ ਸਰੀਰ ਬਿਨਸੇਗਾ, ਇਹ ਸਰੀਰ ਦਾ ਨਾਸ ਹੋਵੇਗਾ, ਉਸ ਦਿਨ ਇਸ ਸਰੀਰ ਨੂੰ ਜਿਹੜੇ ਆ ਚੰਗਾ ਸਮਝਦੇ, ਅਸੀਂ ਸਾਰੇ ਇੱਕ ਦੂਜੇ ਨਾਲ ਸਰੀਰ ਨਾਲ ਹੀ ਰਿਸ਼ਤਾ ਰੱਖਦੇ ਹਾਂ। ਰੂਹ ਦਾ ਰਿਸ਼ਤਾ ਤਾਂ ਗੁਰੂ ਅਤੇ ਸਿੱਖ ਦਾ ਹੀ ਹੈ, ਹੋਰ ਨਹੀਂ ਕੋਈ ਰਿਸ਼ਤਾ ਰੂਹ ਦਾ ਦਿਖਦਾ ਨਾ ਸੰਸਾਰ ਦੇ ਵਿੱਚ, ਸਾਰੇ ਸਰੀਰ ਦੇ ਹੀ ਰਿਸ਼ਤੇ ਹਨ। ਸਰੀਰ ਨੂੰ ਹੀ ਦੇਖ ਕੇ ਕਹਿੰਦੇ ਆਪਣਾ ਬੰਦਾ ਹੈ, ਆਪਣਾ ਪੁੱਤਰ ਹੈ, ਆਪਣਾ ਭਾਈ ਹੈ, ਆਪਣੀ ਧੀ ਹੈ, ਆਪਣੀ ਪਤਨੀ ਹੈ, ਆਪਣੀ ਮਾਤਾ ਹੈ, ਆਪਣੀ ਭੂਆ ਹੈ, ਮਾਮੀ ਹੈ, ਚਾਚੀ ਹੈ, ਤਾਈ ਹੈ, ਕਿੰਨੇ ਰਿਸ਼ਤੇ ਬਣੇ ਨੇ ਇਸਤਰੀਆਂ ਪੁਰਸ਼ਾਂ ਦੇ। ਸਰੀਰ ਨੂੰ ਦੇਖ ਕੇ ਕਹਿੰਦੇ ਉਹ ਮੇਰੀ ਮਾਂ ਹੈ, ਉਹ ਮੇਰਾ ਪਿਓ ਹੈ। ਰੂਹ ਤਾਂ ਨਹੀਂ ਕੋਈ ਦੇਖਦਾ, ਰੂਹ ਵੱਲ ਤਾਂ ਕਿਸੇ ਦਾ ਧਿਆਨ ਨਹੀਂ। ਅਤੇ ਮਹਾਰਾਜ ਕਹਿੰਦੇ ਜਦੋਂ ਇਹ ਦੇਹ ਬਿਨਸੇਗੀ ਉਸ ਵੇਲੇ ਸਾਰੇ ਇਹਨੂੰ ਪ੍ਰੇਤ ਕਹਿਣਗੇ। ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ, ਪ੍ਰੇਤ ਉਹਨੂੰ ਕਹਿੰਦੇ ਜਿਹਦੇ ਵਿੱਚੋਂ ਜਾਨ ਨਿਕਲ ਜਾਂਦੀ ਹੈ, ਭਾਵ ਮਿੱਟੀ ਹੋ ਜਾਂਦੀ ਹੈ। ਅਤੇ ਉਸ ਵੇਲੇ ਫਿਰ ਉਹਨੂੰ ਘਰ 'ਚ ਕੋਈ ਰੱਖਦਾ ਨਹੀਂ। ਆਧ ਘੜੀ ਕੋਊ ਨੇ ਰਾਖਤ ਘਰ 'ਤੇ ਦੇਤ ਨਿਕਾਰ, ਅੱਧੀ ਘੜੀ ਨਹੀਂ ਰੱਖਦੇ ਰੇ ਬੋਰੇ ਤੋਂ ਇਹ ਘੜੀ ਨਾ ਰੱਖੇ ਕੋਈ, ਤੂੰ ਰਾਮ ਨਾਮ ਜਪ ਸੋਈ। ਮਹਾਰਾਜ ਦਸਵੇਂ ਪਾਤਸ਼ਾਹ ਕਲਗੀਧਰ ਪਿਤਾ ਜੀ ਸੋਈਆਂ 'ਚ ਲਿਖਦੇ ਨੇ, ਤੋ ਤਨ ਤਿਆਗਤ ਹੀ ਸੁਨ ਰੇ ਜੜ, ਪ੍ਰੇਤ ਬਖਾਨ ਤਿਰਿਆ ਭਜ ਜਹਿ, ਪੁੱਤਰ ਕਲਤਰ ਸੁਮਿੱਤਰ ਸਖਾ, ਇਹ ਬੇਗਨਿਕਾਰੋ ਆਇਸ ਦਹਿ, ਪੌਨ ਭੰਡਾਰ ਧੜਾ ਧਰਾਗੜ ਜੇਤਕ, ਛਾੜਤ ਪ੍ਰਾਣ ਬਿਗਾਨ ਕਹਿ, ਚੇਤ ਰੇ ਚੇਤ ਅਚੇਤ ਮਹਾਂਪਸ਼ੂ, ਅੰਤ ਕੀ ਬਾਰ ਅਕੇਲੋ ਹੀ ਜਹਿ। ਤੋ ਤਨ ਤਿਆਗਤ ਹੈ ਸੁਣ ਰੇ ਜੜ, ਹੇ ਬੰਦੇ ਜਦੋਂ ਮੂਰਖ ਤੂੰ ਸਰੀਰ ਤਿਆਗੇਗਾ, ਤੇਰੀ ਘਰਵਾਲੀ ਪ੍ਰੇਤ ਪ੍ਰੇਤ ਕਹਿ ਕੇ ਭੱਜ ਜਾਏਗੀ, ਪੁੱਤਰ ਮਿੱਤ ਮਿੱਤਰ ਜਿਹੜੇ ਤੇਰੇ ਸੱਜਣ ਹਨ ਉਹ ਤੈਨੂੰ ਛੇਤੀ ਕੱਢਣ ਵਾਸਤੇ ਕਹਿਣਗੇ ਵੀ ਘਰ ਨਾ ਰੱਖੋ, ਸੰਸਕਾਰ ਕਰ ਦਈਏ, ਸ਼ਾਮ ਹੋਣ ਵਾਲੀ ਹੈ, ਪਹਿਲਾਂ ਪਹਿਲਾਂ ਸੰਸਕਾਰ ਕਰ ਦਈਏ, ਬੇਗ ਨਿਕਾਰੋ ਛੇਤੀ ਕੱਢੋ, ਇਹ ਆਗਿਆ ਦੇਣਗੇ। ਜਿੰਨੀ ਤੇਰੀ ਪ੍ਰੋਪਰਟੀ ਹੈ, ਪੈਸਾ ਟਕਾ ਹੈ, ਬੈਂਕ ਬੈਲੈਂਸ ਹੈ, ਉਹ ਸਾਰਿਆਂ ਦੇ 'ਤੇ ਵੰਡੀਆਂ ਪੈ ਜਾਣਗੀਆਂ, ਸਾਰੇ ਦੂਜੇ ਮਾਲਕ ਬਣ ਜਾਣਗੇ। ਇਸ ਕਰਕੇ ਤੂੰ ਹੁਣੇ ਹੀ ਵਾਹਿਗੁਰੂ ਵਾਹਿਗੁਰੂ ਚੇਤੇ ਕਰ ਲੈ, ਨਹੀਂ ਤਾਂ ਕੰਮ ਖਰਾਬ ਹੋਵੇਗਾ। ਭਜ ਧਰਮ ਦਾ ਕਾਰਜ ਕਰ ਲੈ, ਭਜਨ ਦਾ ਕਾਰਜ ਕਰ ਲੈ, ਇਹ ਪਦਾਰਥ ਤੇਰੇ ਨਹੀਂ, ਸਰੀਰ ਤੇਰਾ ਨਹੀਂ, ਸਰੀਰ ਨਾਲ ਸੰਬੰਧਿਤ ਰਿਸ਼ਤੇ ਤੇਰੇ ਨਹੀਂ, ਸਾਰਾ ਕੁਝ ਤੇਰਾ ਨਹੀਂ, ਸਿਰਫ ਪਰਮਾਤਮਾ ਹੀ ਤੇਰਾ ਹੈ। ਜਿਤ ਦਿਨ ਦੇ ਬਿਨਸਸੀ ਤਿਤ ਵੇਲੇ ਕੈਸਨ ਪ੍ਰੇਤ, ਜਿਸ ਦਿਨ ਸਰੀਰ ਬਿਨਸੇਗਾ ਸਾਰੇ ਪ੍ਰੇਤ ਕਹਿਣਗੇ। ਪਕੜ ਚਲਾਏ ਨ ਦੂਤ ਜਮ, ਕਿਸੇ ਨਾ ਦੇ ਨੀ ਪੇਤ, ਬੜੇ ਬਲੀ ਹਨ ਜਮਦੂਤ, ਤੈ ਕਰ ਦਲ ਕਰਨ ਮਹਾਂਬਲੀ, ਤਿਨ ਆਗ ਲੜੈ ਮੈਂ ਰਹਿਣ ਨਾ ਜਾਏ। ਕਰ ਦਲ ਕਰਨ ਮਹਾਂਬਲੀ ਕਿਉਂ ਕਿਹਾ ਹੈ? ਹੱਥ ਦੇ ਉੱਤੇ ਰੱਖ ਕੇ ਜਿਵੇਂ ਕੋਈ ਬੰਦਾ ਫੁੱਲ ਨੂੰ ਮਸਲ ਦੇਵੇ, ਇੱਦਾਂ ਮਸਲ ਦਿੰਦੇ ਹਨ। ਉਹਨੀ ਤਕੜੇ ਪਾਏ ਹੱਥ, ਬੜੇ ਕਰੜੇ ਹੱਥ ਨੇ ਉਹਨਾਂ ਦੇ, ਪਹਿਲਵਾਨ ਵੀ ਨਹੀਂ ਛੁੱਟ ਸਕਦਾ ਕੋਈ, ਰਾਵਣ ਵਰਗੇ ਨਹੀਂ ਛੁੱਟੇ ਜਿਹੜੇ ਇੰਨੇ ਬਲੀ ਸਨ, ਉਹ ਵੀ ਉਹਨਾਂ ਦੇ ਅੱਗੇ ਬੇਬਸ ਹੋ ਗਏ। ਉਹ ਜਮਦੂਤ ਵੱਡਿਆਂ ਵੱਡਿਆਂ ਨੂੰ ਲੈ ਕੇ ਅੱਗੇ ਲਾ ਲੈਂਦੇ ਨੇ, ਅਤੇ ਕਿਸੇ ਨੂੰ ਇਹਦਾ ਭਪੇਤ ਵੀ ਨਹੀਂ, ਪਤਾ ਵੀ ਨਹੀਂ ਲੱਗਦਾ ਵੀ ਕੌਣ ਲੈ ਗਿਆ, ਦੱਸ ਵੀ ਨਹੀਂ ਸਕਦਾ ਕਿਸੇ ਨੂੰ, ਕਹਿ ਹੀ ਨਹੀਂ ਸਕਦਾ। ਉਹ ਪਹਿਲਾਂ ਆ ਕੇ ਜਵਾਨ ਹੀ ਫੜਦੇ ਨੇ, ਪਹਿਲਾਂ ਜਵਾਨ ਫੜਦੇ ਵੀ ਬੋਲ ਕੇ ਕਹਿ ਨਾ ਦੇਵੇ ਘਰਦਿਆਂ ਨੂੰ ਵੀ ਮੈਂ ਮਰਨ ਲੱਗਾ, ਵੀ ਮੈਂ ਚੱਲੇ ਹਾਂ ਨਾ। ਉਹ ਐਸਾ ਗਲਾ ਘੋਟਦੇ ਨੇ, ਕੋਈ ਨਹੀਂ, ਉਹ ਫਿਰ ਲੈ ਜਾਂਦੇ ਆ, ਛੱਡਦੇ ਨਹੀਂ। ਕੋਈ ਮਹਾਂਪੁਰਸ਼ ਕਰਨੀ ਵਾਲਾ ਜਾਣ ਲੱਗਾ ਕਹਿ ਦੇਵੇ ਵੀ ਅਸੀਂ ਚੱਲੇ ਹਾਂ ਭਾਈ, ਉਹ ਵੱਖਰੀ ਗੱਲ ਹੈ। ਇਹੋ ਜਿਹੇ ਵੀ ਮਹਾਂਪੁਰਸ਼ ਹੋਏ ਨੇ, ਦਾਸ ਦੇ ਵਿੱਦਿਆ ਦਾਤੇ ਮਹਾਂਪੁਰਸ਼ ਪਿਛਲੇ ਸਾਲ ਜਦੋਂ 25 ਜੂਨ ਨੂੰ ਸਰੀਰ ਛੱਡਣ ਲੱਗੇ ਅੰਮ੍ਰਿਤ ਵੇਲੇ 5 ਵਜੇ ਸੇਵਾਦਾਰ ਨੂੰ ਕਹਿੰਦੇ, ਚੰਗਾ ਬਈ ਅਸੀਂ ਹੁਣ ਸਾਨੂੰ ਛੁੱਟੀਆਂ, ਤੁਸੀਂ ਸੇਵਾ ਕਰ ਲਈ ਅਤੇ ਹੁਣ ਸਾਨੂੰ ਆਗਿਆ ਦਿਓ, ਅਸੀਂ ਚੱਲੇ ਹਾਂ। ਉਹ ਤਾਂ ਨਾਮ ਜਪਣ ਵਾਲਾ ਕੋਈ ਮਹਾਂਪੁਰਸ਼ ਚਲਾ ਜਾਵੇ ਤਾਂ ਬਾਕੀਆਂ ਦਾ ਕੀ ਹਾਲ ਹੈ, ਕੋਈ ਪਤਾ ਨਹੀਂ ਲੱਗਣ ਦਿੰਦੇ। ਕਿਸੇ ਨਾ ਦੇ ਨਹੀਂ ਭੇਤ, ਜਮਦੂਤ ਲੈਣ ਆਉਂਦੇ ਕਿਸੇ ਨੂੰ ਭੇਤ ਥੋੜ੍ਹਾ ਦਿੰਦੇ। ਉੱਦਾਂ ਆਪਾਂ ਨੂੰ ਕੋਈ ਕਿਤੇ ਜਾਣਾ ਪਵੇ, ਘਰਦਿਆਂ ਨੂੰ ਵੀ ਕਹਿ ਜਾਂਦੇ ਹਾਂ ਮੈਂ ਪਰਸੋਂ ਆ ਜਾਵਾਂਗਾ, ਹਫ਼ਤੇ ਨੂੰ ਆ ਜਾਵਾਂਗਾ, ਮਹੀਨੇ ਨੂੰ ਆ ਜਾਵਾਂਗਾ, ਸਾਲ ਨੂੰ ਆ ਜਾਵਾਂਗਾ, ਪਰ ਉੱਥੇ ਦੱਸਣ ਦਿੰਦੇ ਹੀ ਨਹੀਂ, ਉਹ ਭੇਤ ਹੀ ਨਹੀਂ ਦਿੰਦੇ। ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉਂ ਲੱਗਾ ਹੇਤ, ਜਿਨ੍ਹਾਂ ਨਾਲ ਤੇਰਾ ਮੋਹ ਪਿਆ ਹੋਇਆ ਹੈ, ਪਿਆਰ ਬਣਿਆ ਹੁੰਦਾ, ਸੱਜਣ ਮਿੱਤਰ ਭੈਣ ਭਰਾ ਰਿਸ਼ਤੇਦਾਰ ਸਾਰੇ ਬੰਦੇ ਨੂੰ, ਜਦੋਂ ਉਹਦੀ ਨਬਜ਼ ਟੁੱਟਦੀ ਹੈ ਨਾ, ਜਿੰਨਾ ਚਿਰ ਸਵਾਸ ਚੱਲਦੇ ਰਹਿੰਦੇ ਨੇ ਬਾਂਹ ਫੜ ਕੇ ਰੱਖਦੇ ਨੇ ਮਰੀਜ਼ ਦੀ ਡਾਕਟਰ ਵੀ, ਅਤੇ ਜਦੋਂ ਨਬਜ਼ ਟੁੱਟ ਜਾਂਦੀ ਸਵਾਸ ਮੁੱਕ ਜਾਂਦੇ ਨੇ ਉਸੇ ਵੇਲੇ ਹੱਥ ਛੱਡ ਦਿੰਦੇ ਨੇ, ਪਰ ਹੱਥ ਕਰ ਲੈਂਦੇ ਵੀ ਇਹ ਤਾਂ ਹੁਣ ਮਰ ਗਿਆ, ਅਤੇ ਡਾਕਟਰ ਵੀ ਪਿਛਾਂ ਹੋ ਜਾਂਦੇ, ਉੱਤੇ ਉੱਤੇ ਕੱਪੜਾ ਪਾ ਦਿੰਦੇ ਆ ਮੂੰਹ ਦੇ, ਚੱਲ ਬਈ ਪਤਾ ਲੱਗ ਵੀ ਖਤਮ ਹੈ, ਸਾਰੇ ਪਿਛਾਂ ਹਟ ਕੇ ਖੜ ਜਾਂਦੇ। ਛੱਡ ਖੜੋਤੇ ਖਿਨੈ ਮਾਏ, ਜਿਨ ਸਿਉਂ ਲੱਗਾ ਹੇਤ, ਜਿਨ੍ਹਾਂ ਨਾਲ ਹੇਤ ਮੋਹ ਪਿਆ ਹੁੰਦਾ ਹੈ ਸਾਰੇ ਪਿੱਛੇ ਹੋ ਜਾਂਦੇ। ਹੱਥ ਮਰੋੜੈ ਤਨ ਕਪੇ, ਸਿਆ ਹੋ ਹੋ ਆਸੇਤ। ਉਸ ਵੇਲੇ ਜਦੋਂ ਜਮਦੂਤ ਸਾਹਮਣੇ ਆਉਂਦੇ ਹੈ, ਬੰਦੇ ਦੇ ਚਿਹਰੇ ਦੇ ਰੰਗ ਬਦਲਦੇ, ਕਹਿੰਦੇ ਹੱਥ ਮਰੋੜਦਾ ਹੈ, ਸਰੀਰ ਨੂੰ ਫੜਦਾ ਹੈ, ਜੇ ਜਿੰਦ ਨਿਮਾਣੀ ਕੱਢੀਏ ਹੱਡਾਂ ਕੁੰਕੜ ਕਾਏ, ਜਦੋਂ ਵਿੱਚੋਂ ਜਾਨ ਨਿਕਲਦੀ ਹੈ, ਸਿਆਹ ਹੋਵਾ ਸੇਤ, ਉਹ ਕਦੀ ਨੀਲਾ ਹੋ ਜਾਂਦਾ ਹੈ, ਕਦੀ ਕਾਲਾ ਚਿਹਰਾ ਪੈ ਜਾਂਦਾ ਹੈ, ਕਦੀ ਪੀਲਾ ਜਿਹਾ ਹੋ ਜਾਂਦਾ ਹੈ, ਕਦੀ ਚਿੱਟਾ ਬਿਲਕੁਲ ਬੱਗਾ ਜਿਹਾ ਹੋ ਜਾਂਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਰੰਗ ਬਦਲਦਾ ਹੈ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜਿਹੋ ਜਿਹੇ ਬੀਜ ਬੀਜਦਾ ਹੈ ਉਹੋ ਜਿਹਾ ਹੀ ਵੱਢਦਾ ਹੈ। ਆਖੋ ਸ੍ਰੀ ਵਾਹਿਗੁਰੂ। ਜਿਹੋ ਜਿਹੇ ਬੀਜ ਮਹਾਰਾਜ ਕਹਿੰਦੇ ਨਾ, ਲੋੜੈ ਦਾਖ ਬੇਜੋਰੀਆਂ, ਕਿੱਕਰ ਬੀਜੈ ਜੱਟ। ਕਿੱਕਰ ਬੀਜੇ ਹੈ, ਲੋੜਦਾ ਦਾਖਾਂ ਮਿਲ ਜਾਣ। ਹੰਡੈ ਉਨ ਕਤਾਏ ਦਾ, ਪੈਦਾ ਲੋੜੈ ਪੱਟ। ਉਨ ਕੱਤੀ ਤੇ ਕਹਿੰਦਾ ਵੀ ਮੈਨੂੰ ਰੇਸ਼ਮ ਮਿਲ ਜਾਵੇ, ਰੇਸ਼ਮ ਦੇ ਕੱਪੜੇ। ਉਹ ਸਾਧ ਸੰਗਤ ਜੀ, ਕਪਾਹ ਬੀਜਣ ਵਾਲਿਆਂ ਨੂੰ ਤਾਂ ਨਹੀਂ ਮਿਲਣੇ, ਉਹ ਤਾਂ ਫਿਰ ਰੇਸ਼ਮ ਦੇ ਕੀੜੇ ਪਾਲਣੇ ਪੈਣੇ। ਇਸੇ ਤਰ੍ਹਾਂ ਜੈਸਾ ਬੀਜ ਬੀਜਿਆ ਹੈ ਕਰਮਾਂ ਦੇ ਖੇਤ ਵਿੱਚ, ਉਹੋ ਜਿਹਾ ਹੀ ਅੱਗੇ ਆ ਜਾਂਦਾ ਹੈ। ਨਾਨਕ ਪ੍ਰਭ ਸਰਣਾਗਤੀ, ਚਰਨ ਬੋਹਿਤ ਪ੍ਰਭ ਦੇਤ। ਮਹਾਰਾਜ ਸਾਹਿਬ ਜੀ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆਏ ਹਾਂ, ਉਹ ਕਿਰਪਾ ਕਰੇ ਆਪਣੇ ਚਰਨਾਂ ਦਾ ਜਹਾਜ਼ ਸਾਨੂੰ ਦੇ ਦੇਵੇ, ਜਿਹਤੇ ਚੜ੍ਹ ਕੇ ਅਸੀਂ ਤਰ ਜਾਈਏ। ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੈ। ਉਹ ਭਾਦਰੋਂ ਦੇ ਮਹੀਨੇ ਵਿੱਚ ਨਰਕਾਂ 'ਚ ਨਹੀਂ ਪੈਣਗੇ, ਗੁਰੂ ਸਾਹਿਬ ਉਹਨਾਂ ਨੂੰ ਰੱਖਣ ਵਾਲੇ, ਉਹਨਾਂ ਦੀ ਰੱਖਿਆ ਦਾ ਹੇਤੂ ਕਾਰਨ ਬਣਨਗੇ। ਕਾਰਨ ਤੋਂ ਬਿਨਾਂ ਕਾਰਜ ਨਹੀਂ ਹੁੰਦਾ। ਜੋ ਰੱਖਿਆ ਦਾ ਕਾਰਜ ਹੈ ਉਹਦਾ ਕਾਰਨ ਗੁਰੂ ਹੈ। ਗੁਰੂ ਮਹਾਰਾਜ ਸਾਹਿਬ ਜੀ ਬਚਾ ਸਕਦੇ ਨਰਕਾਂ ਤੋਂ। ਸੋ ਸਤਿਗੁਰੂ ਕਿਰਪਾ ਕਰਨ, ਸਾਨੂੰ ਭਵ ਸਾਗਰ ਤੋਂ ਜਨਮ ਮਰਨ ਤੋਂ ਕੱਢ ਲੈਣ, ਇਹ ਅਰਦਾਸ ਬੇਨਤੀ ਕਰਨੀ ਹੈ। ਭਾਦਰੋਂ ਦਾ ਮਹੀਨਾ ਅੱਜ ਸ਼ੁਰੂ ਹੋਇਆ, ਭਰਮ ਵਿੱਚ ਨਾ ਪਈਏ, ਗੁਰੂ ਨਾਲ ਜੁੜੀਏ, ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਈਏ। ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।